ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ, ਪ੍ਰੀਤਮ ਜਾਨ ਲਿਹੂ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਪ੍ਰੀਤਮ ਜਾਨ ਲਿਹੂ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਰਹਾਉ ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਾਹੁ ਦਿਸ ਘੇਰਾ, ਬਿਪਤ ਪਰੇ ਸਭ ਹੀ ਸੰਗ ਛਾਡਿਤ, ਕੋਉ ਨਾ ਆਵਤ ਨੀਰਾ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੇ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸਿਓ ਨਿਹੁ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ, ਕੋ ਕਾਮਨਾ ਆਇਓ, ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸਿਓ ਨਿਹੁ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ, ਕੋ ਕਾਮਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਰ ਨਾਲ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਨੇ ਇਸ ਪਾਵਨ ਸ੍ਰੀ ਮੁੱਖ ਵਾਕ ਅੰਦਰ ਵੈਰਾਗਮਈ ਪਾਵਨ ਉਪਦੇਸ਼ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸੰਗਤ ਜੀ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਹਿਤ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰੀਏ। ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਵੀ ਹੈ। ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰਦੁਆਰਾ ਗੁਰੂ ਕੇ ਮਹਿਲਾ ਵਿਖੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਹਨ। ਨਾਲ ਨਾਲ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਵਿਚਾਰ ਵੀ ਆਪਾਂ ਸਾਂਝੀ ਕਰਾਂਗੇ। ਆਓ ਪਿਆਰ ਸਹਿਤ ਸ੍ਰੀ ਮੁੱਖ ਵਾਕ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ।
ਸੰਗਤ ਜੀ ਰਾਗ ਸੋਰਠ ਵਿੱਚ ਨਾਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਇਹ ਪਾਵਨ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 634 ਤੇ ਸੁਭਾਏ ਮਾਣ
ਪ੍ਰੀਤਮ ਜਾਣ ਲਿਹੋ ਮਨ ਮਾਹੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪ੍ਰੀਤਮ ਜਾਣ ਲਿਹੋ ਮਨ ਮਾਹੀ। ਪ੍ਰੀਤਮ ਦਾ ਅਰਥ ਵਿਦਵਾਨਾਂ ਨੇ ਸੱਜਣ ਕੀਤਾ ਹੈ। ਐ ਸੱਜਣ ਜਨੋ ਆਪਣੇ ਮਨ ਵਿੱਚ ਇਸ ਤਰ੍ਹਾਂ ਜਾਣ ਲਵੋ। ਪ੍ਰੀਤਮ ਦਾ ਅਰਥ ਜੋ ਤਮ ਨਾਮ ਹਨੇਰੇ ਦਾ ਹੈ, ਪਰਿਨਾਮ ਪਰਾਂ ਦਾ ਰਹਿਤ ਦਾ ਹੈ, ਜੋ ਅਗਿਆਨਤਾ ਦੇ ਹਨੇਰੇ ਤੋਂ ਰਹਿਤ ਹੈ, ਮਾਇਆ ਦੀ ਕਾਲਕ ਤੋਂ ਰਹਿਤ ਹੈ, ਉਸ ਪਰਿਪੂਰਨ ਪਰਮਾਤਮਾ ਨੂੰ ਆਪਣੇ ਮਨ ਵਿੱਚ ਜਾਣ ਲੈ, ਉਸ ਪਰਮਾਤਮਾ ਨੂੰ ਸਮਝ, ਕਿਉਂਕਿ ਉਹ ਹਰ ਥਾਂ ਜੀਵ ਦੀ ਰੱਖਿਆ ਕਰਦਾ ਹੈ, ਸਹਾਇਤਾ ਕਰਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਐ ਸੱਜਣ ਜਨੋ, ਤੁਸੀਂ ਆਪਣੇ ਮਨ ਅੰਦਰ ਇਸ ਤਰ੍ਹਾਂ ਜਾਣ ਲਵੋ।
ਆਪਣੇ ਸੁਖ ਸਿਉਂ ਹੀ ਜਗ ਫਾਂਦਿਓ।
ਜਿਹੜੇ ਜਗਤ ਨਾਲ ਤੁਸੀਂ ਜੁੜੇ ਹੋਏ ਹੋ, ਇਹ ਜਗਤ ਆਪਣੇ ਸੁਖਾਂ ਨਾਲ ਫੰਦਿਆ ਹੋਇਆ ਹੈ, ਆਪਣੇ ਆਪਣੇ ਸੁਖਾਂ ਕਰਕੇ ਸਾਰੇ ਇੱਕ ਦੂਜੇ ਨਾਲ ਫਸੇ ਹੋਏ ਨੇ, ਮਿਲੇ ਹੋਏ ਨੇ। ਆਪਣੇ ਸੁਖ ਸਿਓ ਹੀ ਜਗ ਫੰਦਿਓ, ਸੋ ਆਪਣੇ ਆਪਣੇ ਸੁਖਾਂ ਕਰਕੇ ਹੀ ਸਾਰੇ ਇੱਕ ਦੂਜੇ ਦੇ ਨੇੜੇ ਨੇ। ਜਗਤ ਦੇ ਅੰਦਰ, ਸੰਸਾਰ ਦੇ ਅੰਦਰ ਸੰਗਤ ਜੀ ਜੋ ਕੁਛ ਆਪਾਂ ਵੇਖਦੇ ਹਾਂ ਨਾ, ਇਹ ਸਭ ਕੁਛ ਆਪਣੇ ਆਪਣੇ ਹੀ ਸੁਖ ਦੇ ਨਾਲ ਜੁੜੇ ਹੋਏ ਹਨ।
ਕੋ ਕਾਹੂ ਕੋ ਨਾਹੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਜਗਤ ਦੇ ਅੰਦਰ ਕੋਈ ਵੀ ਕਾਹੂ ਕਿਸੇ, ਕੋ ਦਾ ਅਰਥ ਹੈ ਦਾ, ਪਹਿਲੇ ਕੋ ਦਾ ਅਰਥ ਹੈ ਕੋਈ, ਕਾਹੂ ਦਾ ਅਰਥ ਹੈ ਕਿਸੇ, ਤੇ ਅਗਲੇ ਕੋ ਦਾ ਅਰਥ ਹੈ ਦਾ, ਕੋਈ ਵੀ ਕਿਸੇ ਦਾ ਨਹੀਂ। ਜਿਵੇਂ ਕਵੀ ਜਣਾ ਨੇ ਜ਼ਿਕਰ ਕੀਤਾ ਹੈ, ਸਾਰੀ ਦੁਨੀਆ ਸੁਖ ਦੇ ਸਮੇਂ ਨੇੜੇ ਹੋ ਕੇ ਬਹਿੰਦੀ ਹੈ। ਜਦੋਂ ਬੰਦਾ ਸੁਖੀ ਹੁੰਦਾ ਹੈ ਨਾ, ਉਦੋਂ ਸਾਰੇ ਹੀ ਕੋਲ ਆ ਕੇ ਬੈਠ ਜਾਂਦੇ ਨੇ, ਪਰ ਜਦੋਂ ਕਿਤੇ ਬਿਪਤਾ ਦਾ ਸਮਾਂ ਆ ਜਾਵੇ ਫਿਰ ਸਾਰੇ ਦੌੜ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਸੁਖ ਸਿਓ ਹੀ ਜਗ ਫੰਦਿਓ। ਇਹ ਜੀਵ ਆਪਣੇ ਆਪਣੇ ਸੁਖਾਂ ਕਰਕੇ ਹੀ ਇੱਕ ਦੂਜੇ ਨਾਲ ਮਿਲੇ ਹੋਏ ਨੇ, ਪਰ ਅੰਤ ਨੂੰ ਕੋਈ ਵੀ ਕਿਸੇ ਦਾ ਨਹੀਂ
ਰਹਾਉ।
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਸੁਖ ਮੈਂ ਆਣ ਬਹੁਤ ਮਿਲ ਬੈਠਤ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੁਖ ਵਿੱਚ, ਮੈਂ ਦਾ ਅਰਥ ਹੈ ਵਿੱਚ, ਸੁਖ ਵਿੱਚ ਬਹੁਤ ਸਾਰੇ ਲੋਕ ਆ ਕੇ ਮਿਲ ਬੈਠਦੇ ਹਨ, ਇੱਕ ਦੂਜੇ ਨਾਲ ਮਿਲਦੇ ਨੇ। ਜਦੋਂ ਬੰਦਾ ਸੁਖੀ ਹੁੰਦਾ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਦੋਂ ਤਾਂ ਸਾਰੇ ਹੀ ਨੇੜੇ ਹੋ ਕੇ ਬਹਿੰਦੇ ਨੇ, ਉਦੋਂ ਸਾਰੇ ਹੀ ਆਪਣਾ ਸਮਝਦੇ ਨੇ ਵੀ ਇਹ ਮੇਰਾ ਹੈ, ਇਹ ਮੇਰਾ ਹੈ, ਉਦੋਂ ਸਾਰੇ ਹੀ ਪਿਆਰ ਕਰਦੇ ਨੇ, ਪਰ ਕਰਦੇ ਸੁਖਾਂ ਕਰਕੇ ਹੈ। ਸੰਗਤ ਜੀ, ਜਦੋਂ ਬੰਦਾ ਸੁਖ ਤੋਂ ਰਹਿਤ ਹੋ ਜਾਂਦਾ ਹੈ, ਦੁਖੀ ਹੁੰਦਾ ਹੈ, ਉਦੋਂ ਤੂੰ ਕੌਣ ਤੇ ਮੈਂ ਕੌਣ, ਫਿਰ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ। ਹਜ਼ੂਰ ਕਹਿੰਦੇ ਨੇ ਸੁਖ ਦੇ ਸਮੇਂ ਵਿੱਚ ਬਹੁਤ ਸਾਰੇ ਆ ਕੇ ਮਿਲ ਬੈਠਦੇ ਹਨ।
ਰਹਿਤ ਚਾਹੋ ਦਿਸ ਘੇਰਾ,
ਸਤਿਗੁਰੂ ਜੀ ਕਹਿੰਦੇ ਚੌਹੀ ਪਾਸੇ ਘੇਰਾ ਪਾ ਰੱਖਦੇ ਨੇ, ਚੌਹੀ ਪਾਸੇ ਆਣ ਕੇ ਬੈਠ ਜਾਂਦੇ ਨੇ, ਘੇਰਾ ਪਾਈ ਰੱਖਦੇ ਨੇ। ਭਾਵ ਇੱਕ ਉੱਠਦਾ ਦੂਜਾ ਚਲੇ ਜਾਂਦਾ ਹੈ, ਇੱਕ ਬਹਿ ਜਾਂਦਾ ਹੈ ਦੂਜਾ ਚਲੇ ਜਾਂਦਾ ਹੈ, ਇਸ ਤਰ੍ਹਾਂ ਚੌਹੀ ਪਾਸੇ ਘੇਰਾ ਪਿਆ ਰਹਿੰਦਾ ਹੈ। ਸੁਖ ਦੇ ਸਮੇਂ ਸਾਰੀ ਦੁਨੀਆ ਨੇੜੇ ਹੋ ਟੁਕਦੀ ਹੈ, ਸਾਰੇ ਨੇੜੇ ਹੋ ਕੇ ਬੈਠਦੇ ਹਨ।
ਬਿਪਤ ਪਰੇ ਸਭ ਹੀ ਸੰਗ ਛਾਡਿਤ,
ਹਜ਼ੂਰ ਕਹਿੰਦੇ ਜਦੋਂ ਬਿਪਤਾ ਪੈਂਦੀ ਹੈ ਨਾ, ਮੁਸੀਬਤ ਪੈਂਦੀ ਹੈ, ਦੁੱਖ ਦਾ ਸਮਾਂ ਬਣਦਾ ਹੈ, ਉਦੋਂ ਸਾਰੇ ਹੀ ਸੰਗ ਛੱਡ ਜਾਂਦੇ ਨੇ। ਸੰਗਤ ਜੀ, ਉਦੋਂ ਕੋਈ ਵੀ ਨਹੀਂ ਬਣਦਾ, ਉਦੋਂ ਤਾਂ ਘਰ ਦੇ ਵੀ ਜਵਾਬ ਦੇ ਦਿੰਦੇ ਨੇ, ਜਾ ਕੋ ਮੁਸ਼ਕਲ ਹੱਥ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਭੇ ਭੱਜ ਖਲੇ ਜਿਹੜੇ ਰਿਸ਼ਤੇਦਾਰ ਸੀ ਨਾ ਜਿਨ੍ਹਾਂ ਨਾਲ ਬਹੁਤਾ ਪਿਆਰ ਕਰਦਾ ਸੀ ਵੀ ਇਹ ਮੇਰੇ ਆਪਣੇ ਨੇ ਸਤਿਗੁਰੂ ਜੀ ਕਹਿੰਦੇ ਜਦੋਂ ਬਿਪਤਾ ਦਾ ਮੁਸੀਬਤ ਦਾ ਦੁੱਖ ਦਾ ਸਮਾਂ ਆਇਆ ਤੇ ਉਹ ਸਾਰੇ ਹੀ ਸ਼ੰਗ ਛੱਡ ਗਏ ਹੁਣ ਕੋਈ ਅੱਖਾਂ ਵੀ ਨਹੀਂ ਮਿਲਾਉਂਦਾ ਸੰਗਤ ਜੀ ਲੋਕ ਡਰਦੇ ਨੇ ਵੀ ਜੇ ਇਹਦੇ ਵੱਲੇ ਵੇਖਿਆ ਵੀ ਨਾ ਤੇ ਕਿਤੇ ਸਾਨੂੰ ਕੋਈ ਵੰਗਾਰ ਨਾ ਪਾਵੇ ਸਾਨੂੰ ਕੋਈ ਕੰਮ ਹੀ ਨਾ ਦੱਸ ਦੇਵੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਬਿਪਤਾ ਪੈਂਦੀ ਉਦੋਂ ਕੋਈ ਕਿਸੇ ਦਾ ਨਹੀਂ ਬਣਦਾ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਨਿਰਧਨ ਆਦਰ ਕੋਈ ਨਾ ਦੇ ਜਿਹੜਾ ਬੰਦਾ ਧਨ ਤੋਂ ਹੀਣਾ ਹੈ ਜਿਹਦੇ ਕੋਲ ਚਾਰ ਪੈਸੇ ਨਹੀਂ ਸੰਗਤ ਜੀ ਉਹਨੂੰ ਕੋਈ ਵੀ ਮਾਣ ਸਤਿਕਾਰ ਨਹੀਂ ਦਿੰਦਾ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਮਾਣ ਹੈ ਕਿ ਜਦੋਂ ਕਿਤੇ ਨਿਰਧਨ ਆਦਮੀ ਸਰਧਨ ਦੇ ਪਾਸ ਜਾਂਦਾ ਹੈ ਨਾ ਗਰੀਬ ਆਦਮੀ ਅਮੀਰ ਦੇ ਕੋਲ ਜਾਂਦਾ ਹੈ ਤੇ ਭਗਤ ਜੀ ਕਹਿੰਦੇ ਉਹ ਅੱਗੋਂ ਪਿੱਟ ਕਰਕੇ ਬੈਠ ਜਾਂਦਾ ਹੈ ਵੀ ਪਤਾ ਨਹੀਂ ਇਹ ਕੀ ਲੈਣ ਵਾਸਤੇ ਆ ਗਿਆ ਜਾਂ ਉਹ ਨਿਰਧਨ ਸਰਧਨ ਕਹਿ ਜਾਏ ਅੱਗੇ ਬੈਠਾ ਪੀਠ ਫਿਰਾਏ ਅੱਗੋਂ ਪਿੱਟ ਕਰਕੇ ਬਹਿ ਜਾਂਦਾ ਹੈ ਪਰ ਭਗਤ ਜੀ ਕਹਿੰਦੇ ਨੇ ਜਾਂ ਸਰਧਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ ਜਦੋਂ ਕੋਈ ਅਮੀਰ ਆਦਮੀ ਗਰੀਬ ਦੇ ਘਰ ਜਾਂਦਾ ਹੈ ਉਹਨੂੰ ਬੜਾ ਚਾਅ ਚੜ੍ਹ ਜਾਂਦਾ ਹੈ ਉਹ ਬੜੀ ਆਓ ਭਗਤ ਕਰਦਾ ਜਿੰਨੇ ਜੋਗਾ ਹੁੰਦਾ ਹੈ ਸੰਗਤ ਜੀ ਉਹ ਇੰਨਾ ਚਾਅ ਕਰਦਾ ਹੈ ਪਰ ਜਦੋਂ ਕਿਤੇ ਉਹ ਗਰੀਬ ਕਿਸੇ ਅਮੀਰ ਦੇ ਘਰ ਜਾਂਦਾ ਹੈ ਤੇ ਉਹ ਅੱਗੋਂ ਪਿੱਟ ਕਰ ਲੈਂਦਾ ਹੈ ਵੀ ਇਹ ਕੋਈ ਕੰਮ ਹੀ ਲੈ ਕੇ ਆਇਆ ਹੋਵੇਗਾ ਕੋਈ ਵੰਗਾਰ ਹੀ ਲੈ ਕੇ ਆਇਆ ਹੋਵੇਗਾ ਇਹਨੇ ਕੁਛ ਨਾ ਕੁਛ ਕਹਿਣਾ ਹੀ ਆ ਸਤਿਗੁਰੂ ਜੀ ਕਹਿੰਦੇ ਜਦੋਂ ਬਿਪਤਾ ਪੈਂਦੀ ਹੈ ਨਾ ਉਦੋਂ ਸਾਰੇ ਹੀ ਸੰਗ ਛੱਡ ਜਾਂਦੇ ਨੇ ਕੋਈ ਨੇੜੇ ਨਹੀਂ ਆਉਂਦਾ ਸੰਗਤ ਜੀ ਇਹ ਜੋ ਆਪਾਂ ਵੇਖ ਰਹੇ ਹਾਂ ਨਾ ਜਗਤ ਸੰਸਾਰ ਇਹ ਸਾਰਾ ਕੁਛ ਸੁੱਖਾਂ ਕਰਕੇ ਹੈ ਪਰ ਹੈ ਇਹ ਦੁੱਖ ਰੂਪ ਹੈ ਜਿਸ ਨੂੰ ਆਪਾਂ ਸੁੱਖ ਸਰੂਪ ਮੰਨੀ ਬੈਠੇ ਹਾਂ ਨਾ ਇਹ ਮੇਰਾ ਘਰ ਹੈ ਇਹ ਮੇਰੇ ਜੀ ਨੇ ਇਹ ਮੇਰੇ ਰਿਸ਼ਤੇਦਾਰ ਨੇ ਆਪਾਂ ਮੰਨੀ ਤਾਂ ਸੁੱਖ ਕਰਕੇ ਬੈਠੇ ਹਾਂ ਪਰ ਹਜ਼ੂਰ ਕਹਿੰਦੇ ਇਹ ਸਾਰਾ ਦੁੱਖ ਰੂਪ ਹੈ ਸੁੱਖ ਦੀ ਪ੍ਰਾਪਤੀ ਤਾਂ ਪ੍ਰਭੂ ਦੇ ਸਿਮਰਨ ਵਿੱਚੋਂ ਪ੍ਰਾਪਤ ਹੁੰਦੀ ਹੈ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਏ ਸੰਗਤ ਜੀ ਜਿਹੜਾ ਸੁੱਖ ਪ੍ਰਭੂ ਦੇ ਸਿਮਰਨ ਵਿੱਚੋਂ ਪ੍ਰਾਪਤ ਹੁੰਦਾ ਹੈ ਨਾ ਉਹ ਰਾਜ ਭਾਗ ਵਿੱਚੋਂ ਵੀ ਸੁੱਖ ਨਹੀਂ ਮਿਲਦਾ ਰਾਜਿਆਂ ਨੂੰ ਵੀ ਚਿੰਤਾ ਸਤਾਉਂਦੀ ਹੈ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਸੰਗਤ ਜੀ ਇਸ ਕਰਕੇ ਹਜ਼ੂਰ ਕਹਿੰਦੇ ਨੇ ਜਦੋਂ ਬੰਦਾ ਸੁਖੀ ਸੀ ਨਾ ਉਦੋਂ ਤਾਂ ਸਾਰੇ ਹੀ ਆ ਕੇ ਬੈਠਦੇ ਸਨ ਕੋਈ ਕਿਸੇ ਤਰ੍ਹਾਂ ਬੋਲਦਾ ਸੀ ਕੋਈ ਕਿਸੇ ਤਰ੍ਹਾਂ ਬੋਲਦਾ ਸੀ ਪਰ ਜਦੋਂ ਬਿਪਤਾ ਪੈ ਗਈ ਤੇ ਫਿਰ ਕਹਿੰਦੇ ਸਾਰੇ ਹੀ ਸੰਗ ਛੱਡ ਕੇ ਦੂਰ ਹੋ ਗਏ फिर कोई नेड़े नहीं आउंदा। संगत जी जदों धन गुरु नानक देव जी दीपालपुर दी धरती ते गए ता हजूर नगर तो बार बार चले गए, उत्थे एक चरण दे विच कोड़ी बरलाप कर रहा सी। जदों उन्हूं सतगुरां दे दर्शन होए ते उहदे मन नूं चैन प्राप्त होया, कोड़ तो राहत मिली, कोई परमेश्वर दा प्यारा मेरे सन्मुख आया है। कई बार बंदा बीमार होवे ना ते दो चार बंदे उहदा हाल चाल पुछण वास्ते हस्पताल चले जाण ते उहनूं राहत जी महसूस हुंदी है कि मेरे मगर कोई आया है, मेरा किसे ने पता लिया है, उहनूं सुख जिहा महसूस हुंदा। संगत जी उह कोड़ी नूं वी इसे तरह ना कोड़ तों राहत महसूस होई कि कोई रब दा प्यारा मेरे सामने आया है, क्योंकि उस छन दे नेड़े कोई जांदा नहीं सी, कोड़ दा रोग सी उहनूं, संगत जी कोई उहदे नेड़े नहीं सी टुकदा। और जदों इतिहास कहिंदा दिन अस्त होया, दर्शन होने बंद हो गए, फिर वो कोड़ी वरलाप करन लग पिया। फिर उन्हें सतगुरां दे चरणां विच बेनती कीती, महाराज मेरे ते कृपा करो, मैनू महसूस है कि आप कृपा करके मेरा ये रोग दूर कर सकते हो। सतगुरु जी ने कृपा कीती, राग तनासरी दे अंदर पावन शब्द उचारण करके जियो तब तै बारो बार, तब तब कपै बहुत बेकार, जय तन बाणी विसर जाए ज्यों पक्का रोगी विल लाए। ये पावन शब्द उचारण करके हजूर ने संगत जी उहदा कोड़ रोग दूर किया। फिर हजूर ने पुछया भी तेनू ये रोग लगा किवें सी, कहन लगा महाराज मेरे माता पिता बहुत तनाड़ सन, वो मेरे वास्ते बहुत कुछ छड़ गए ते उन्हां दे बहुते कुछ नूं मैं दुरवरतों विच वरत्या, शराब पीण लग पिया, कुकर्म करन लग पिया महाराज, और वो धन वेख करके सुख वेख करके बहुत लोग मेरे नाल जुड़ गए सन, पर महाराज जदों मेरे शरीर ते कोड़ रोग हो गया ना ते सारे ही संग चाड़ के दौड़ गए, लोकां ने मेरा मंजा चुकिया ते इत्थे लिया के छन विच डा दिता भी इत्थे प्यार हो। मेरे हुण कोई नेड़े तक नहीं सी आउंदा महाराज, शरीर विच्चों इन्नी बदबू आउंदी सी, सारे लोग दूरों ही भज जांदे सन। सतगुरु पातशाह जी कहिंदे ने बिपत परी सब ही संग छाड़त, जदों बिपता पैंदी है, दुख पैंदा है, मुसीबत पैंदी है ना संगा जी, उदों सारे ही साथ छड जांदे हन।
कौ ना आवत नेरा,
सच्चे पातशाह जी कहिंदे भाई कोई भी नेड़े तक नहीं आउंदा,
घर की नार बहुत हित जास्यो,
सच्चे पातशाह जी कहिंदे ने घर की नार, घर वाली इस्त्री जिहड़ी है ना बहुत हित जास्यो, जिहड़ी बहुत ही प्रेम नाल
सदा रहत संग लागी,
सदा ही सेवा दे कारण संगत जी सेवा दे विच लगी रहिंदी सी, भाव घरवाली औरत जिहड़ी बहुता प्यार करदी सी, ਜੋ ਅੱਠੇ ਪੈਰ ਸੇਵਾ ਦੇ ਵਿੱਚ ਜੁੜੀ ਰਹਿੰਦੀ ਸੀ
ਜਬ ਹੀ ਹੰਸ ਤਜੀ ਇਹ ਕਾਇਆ
ਜਦੋਂ ਹੀ ਸੰਗਤ ਜੀ ਹੰਸ ਨੇ ਭਾਵ ਜੀਵ ਆਤਮਾ ਨੇ ਇਹ ਕਾਇਆ ਸਰੀਰ ਨੂੰ ਤਿਆਗ ਦਿੱਤਾ
ਪ੍ਰੇਤ ਪ੍ਰੇਤ ਕਰ ਭਾਗੀ
ਵਿਦਵਾਨ ਵਿਦਵਾਨ ਕਹਿੰਦੇ ਨੇ ਫਿਰ ਉਹ ਔਰਤ ਜਿਹੜੀ ਪ੍ਰੇਮ ਕਰਦੀ ਸੀ ਉਹ ਇਉਂ ਦੌੜਦੀ ਹੈ ਵੀ ਇਹ ਭੂਤ ਹੈ ਭੂਤ ਹੈ ਭੂਤ ਭੂਤ ਕਰਕੇ ਦੌੜਦੀ ਹੈ ਪ੍ਰੇਤ ਦਾ ਅਰਥ ਅਪਵਿੱਤਰ ਵੀ ਕੀਤਾ ਵਿਦਵਾਨਾਂ ਨੇ ਅਪਵਿੱਤਰ ਜਾਣ ਕੇ ਫਿਰ ਉਹ ਦੌੜਦੀ ਹੈ ਜਿਵੇਂ ਪ੍ਰਾਣੀ ਚੜ੍ਹਾਈ ਕਰ ਜਾਵੇ ਤੇ ਸੰਗਤ ਜੀ ਫਿਰ ਰਿਸ਼ਤੇਦਾਰ ਭੈਣ ਭਰਾ ਇਕੱਠੇ ਹੋ ਕਰਕੇ ਕਹਿੰਦੇ ਨੇ ਵੀ ਹੁਣ ਤਾਂ ਇਹ ਅਪਵਿੱਤਰ ਚੀਜ਼ ਹੈ ਇਹਨੂੰ ਘਰ ਵਿੱਚ ਰੱਖ ਕੇ ਕੀ ਕਰਾਂਗੇ ਚਲੋ ਹੁਣ ਛੇਤੀ ਕਰੋ ਇਹਨੂੰ ਲੈ ਚੱਲੀਏ ਜਿਵੇਂ ਸਤਿਗੁਰਾਂ ਨੇ ਭਗਤਾਂ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਨਾ ਕਾਢੋ ਕਾਢੋ ਹੋਈ ਫਿਰ ਤੇ ਕਹਿੰਦੇ ਛੇਤੀ ਕੱਢੋ ਇਹਨੂੰ ਬਾਹਰ ਹੁਣ ਛੇਤੀ ਕੱਢੋ ਬਾਹਰ ਜਿਹਨੇ ਕੋਈ 50 ਸਾਲ 100 ਸਾਲ ਘਰ ਦੇ ਵਿੱਚ ਸੇਵਾ ਕੀਤਾ ਸੀ ਤੇ ਕਹਿੰਦਾ ਸੀ ਮੇਰਾ ਘਰ ਹੈ ਮੇਰਾ ਘਰ ਹੈ ਸੰਗਤ ਜੀ ਹੁਣ ਪਰਿਵਾਰ ਵਾਲੇ ਜੀ ਕਹਿੰਦੇ ਛੇਤੀ ਕਰੋ ਮੁਰਦਾ ਘਰ ਵਿੱਚ ਨਹੀਂ ਰੱਖੀਦਾ ਜਿਹੜੇ ਬਾਪੂ ਨੇ 100 ਸਾਲ ਗੁਜ਼ਾਰੇ ਸੀ ਨਾ ਘਰ ਵਿੱਚ ਹੁਣ ਬੱਚੇ ਕਹਿੰਦੇ ਛੇਤੀ ਕਰੋ ਇਹਨੂੰ ਕੱਢੋ ਇੱਥੋਂ ਇਹੋ ਜਿਹੀ ਹਾਲਤ ਬਣ ਜਾਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਘਰ ਵਾਲੀ ਔਰਤ ਜਿਹੜੀ ਪਿਆਰ ਨਾਲ ਸੇਵਾ ਕਰਦੀ ਸੀ ਨੇ ਕਰਦੀ ਸੀ ਸਦਾ ਹੀ ਅੰਗ ਸੰਗ ਲੱਗੀ ਰਹਿੰਦੀ ਸੀ ਜਦੋਂ ਸੰਗਤ ਜੀ ਹੰਸ ਨੇ ਜੀਵ ਆਤਮਾ ਨੇ ਇਹ ਕਾਇਆ ਨੂੰ ਤਿਆਗ ਦਿੱਤਾ ਪ੍ਰੇਤ ਪ੍ਰੇਤ ਕਰ ਭਾਗੀ ਉਦੋਂ ਮੁਰਦਾ ਜਾਣ ਕੇ ਦੌੜਦੀ ਹੈ ਔਰ ਕਈ ਵਾਰ ਆਪਾਂ ਸਮਾਜ ਵਿੱਚ ਵੀ ਵੇਖਦੇ ਹਾਂ ਖਾਸ ਕਰਕੇ ਪਿੰਡਾਂ ਦੇ ਵਿੱਚ ਕਈ ਵਾਰ ਬੱਚਾ ਰੋਂਦਾ ਹੋਵੇ ਨਾ ਤੇ ਬੀਬੀਆਂ ਚੁੱਕਦੀਆਂ ਨੇ ਤੇ ਜਾਦੂ ਟੂਣੇ ਵਾਲਿਆਂ ਦੇ ਕੋਲ ਲੈ ਜਾਂਦੀਆਂ ਇਹ ਰੋਂਦਾ ਬੜਾ ਜੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਤੇ ਫਿਰ ਉੱਥੇ ਜਾ ਕੇ ਕਹਿ ਦਿੰਦੀਆਂ ਵੀ ਇਹਦਾ ਬਾਪੂ ਹੀ ਇਹਨੂੰ ਤੰਗ ਕਰੀ ਜਾਂਦਾ ਨਾ ਉਹਨੇ ਜਿਉਂਦਿਆਂ ਖਹਿੜਾ ਛੱਡਿਆ ਨਾ ਹੁਣ ਮਰਦਿਆਂ ਹੀ ਮਰੇ ਤੋਂ ਹੀ ਖਹਿੜਾ ਛੱਡਦਾ ਹੁਣ ਮਰੇ ਤੋਂ ਬਾਅਦ ਵੀ ਨਹੀਂ ਖਹਿੜਾ ਛੱਡਦਾ ਫਿਰ ਵੀ ਆਣ ਕੇ ਚੰਬੜ ਜਾਂਦਾ ਸੰਗਤ ਜੀ ਇਸ ਤਰ੍ਹਾਂ ਭੂਤ ਭੂਤ ਕਰ ਭਾਗੀ ਉਹ ਭੂਤ ਭੂਤ ਕਰਕੇ ਮਰਿਆ ਜਾਣ ਕੇ ਦੌੜਦੀ ਹੈ
ਇਹ ਬਿਦਕੋ ਵਿਵਹਾਰ ਬਣਿਓ ਹੈ
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤਾਂ ਜਗਤ ਦਾ ਵਿਹਾਰ ਹੈ ਇਹ ਤਾਂ ਜਗਤ ਦਾ ਸੰਸਾਰ ਦਾ ਵਿਹਾਰ ਹੈ
ਜਾਸਿਓ ਨਿਹੁ ਲਗਾਇਓ
ਜਿਸ ਦੇ ਨਾਲ ਤੂੰ ਆਪਣਾ ਪ੍ਰੇਮ ਲਾਇਆ ਹੋਇਆ ਹੈ ਜਿਸ ਨਾਲ ਤੂੰ ਆਪਣਾ ਨੇਹ ਪ੍ਰੇਮ ਲਾਇਆ ਹੈ ਨਾ ਇਹਦਾ ਤਾਂ ਇਸ ਤਰ੍ਹਾਂ ਦਾ ਵਿਹਾਰ ਹੈ ਇਹ ਕਿਸੇ ਦਾ ਨਹੀਂ ਇਹ ਤਾਂ ਸਾਰੇ ਆਪੋ ਆਪਣੇ ਸੁਖਾਂ ਕਰਕੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਰਾਗ ਜੈਸਰੀ ਦੇ ਅੰਦਰ ਜ਼ਿਕਰ ਕੀਤਾ ਹਜ਼ੂਰ ਕਹਿੰਦੇ ਨੇ ਕਿ ਇਹ ਜਿਹੜੇ ਪਰਿਵਾਰ ਦੇ ਜੀ ਨੇ ਨਾ ਇਹਨਾਂ ਵਿੱਚੋਂ ਅੰਤ ਹੈ ਕੋ ਨਾ ਸਹਾਈ ਅੰਤ ਨੂੰ ਕਿਸੇ ਨੇ ਸਾਡੀ ਸਹਾਇਤਾ ਨਹੀਂ ਕਰਨੀ ਸੰਗਤ ਜੀ ਕਈ ਵਾਰ ਤੇ ਆਪਾਂ ਸਮਾਜ ਵਿੱਚ ਵੇਖਦੇ ਹਾਂ ਕਈ ਬੱਚੇ ਇਹੋ ਜਿਹੇ ਹੁੰਦੇ ਨੇ ਵੀ ਉਹ ਜਿਉਂਦੇ ਮਾਂ ਬਾਪ ਦੀ ਸੇਵਾ ਨਹੀਂ ਕਰਦੇ ਉਹਨਾਂ ਦੀ ਬਾਂਹ ਨਹੀਂ ਫੜਦੇ ਤੇ ਮਰਨ ਤੋਂ ਬਾਅਦ ਉਹਨਾਂ ਨੇ ਬਾਂਹ ਕੀ ਫੜਨੀ ਹੈ ਇਸ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਭਾਈ ਇਹ ਜਗਤ ਦਾ ਵਿਹਾਰ ਹੈ ਜਿਹਨੂੰ ਤੂੰ ਆਪਣਾ ਜਾਣੀ ਬੈਠਾ ਹੈ ਇਹ ਮੇਰੇ ਪੁੱਤਰ ਨੇ ਇਹ ਮੇਰੀਆਂ ਧੀਆਂ ਨੇ ਇਹ ਮੇਰੀ ਘਰਵਾਲੀ ਹੈ ਇਹ ਮੇਰਾ ਮਾਤਾ ਇਹ ਮੇਰੀ ਮਾਤਾ ਇਹ ਮੇਰਾ ਪਿਤਾ ਹੈ ਮੇਰੇ ਰਿਸ਼ਤੇਦਾਰ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਉਹਨਾਂ ਚਿਰ ਨੇ ਜਿੰਨਾ ਚਿਰ ਤੂੰ ਸੁਖੀ ਹੈ
पर अंत नूं इन्हां ने तेरे नाल नहीं निभना, तेरी सहायता नहीं करनी। जिते लेखा मंगया जाना ना उत्थे इन्हां ने नहीं कहना भी ये साडे वास्ते कमाउंदा रहा है ते इहनू ना कुछ आखियो जे, नहीं उत्थे तां भाई उन्हां ने तेरे पासों ही लेखा लैणा। बहु परपंच कर पर धन लियावै, सुतदारा पै आन लुटावै, मन मेरे भूले कपट ना कीजै, अंत नबेरा तेरे जी पहलीजै। भगत जी कहंदे अंत नूं नबेरा जिहड़ा ना लेखा वह तेरे जी पासों लिया जाना, तेरे परिवार तो उन्हें लिया जाना जिन्हां वास्ते ठगियां मारदा है, जिन्हां वास्ते तू छल वाल करके धन प्राप्त करके लियाउणा, उन्हां पासों नहीं तेरे पासों लेखा मंगिया जाना है, क्योंकि लियाया तू है। सतगुरु जी कहंदे जगत का विहार तो भाई इहो जिहा बणिया होया है जिहदे नाल तू अपना नेह प्रेम लाया।
अंत बार नानक बिना हर जी,
सच्चे पातशाह जी कहंदे ने भाई अंत वार अंत दे समय हरी अकाल पुरख वाहेगुरु तो बगैर
ओ काम ना आयो,
कोई भी तेरे काम नहीं आवेगा, ना माता ने काम आना है ना पिता ने काम आना है। संगत जी एक व्यंग है, एक माता का पुत्र बीमार हो गया ते माता अरदास करया करे भी ये प्रभु कृपा कर ते मेरा बच्चा तंदुरुस्त हो जावे, मेरा बच्चा ठीक हो जावे, इहदी मौत मैनू आ जावे। उन्हें इस तरह अरदास करनी ते अचानक ही एक दिन ना उन्हां दा बौल्द खुल गया, उन्हां दे वड्डे सारे काड़ने दे विच ना सेंजी रिन्नी हुई सी पशुआं नूं पाउण वास्ते, ते वह बौल्द खुल गया ते भांडे का मूह खुला सी। जदों वह बौल्द उह सेंजी खाण लग पिया, सेंजी खांद्या खांद्या उहदे सिंग फस गए विच। संगत जी जदों सिंग फस गए ते वह बौल्द हुण भज्जा फिरदा है, क्योंकि उहदा मूह पतीले विच फसिया होया सी। जदों माता दी रात नूं जाग खुली उन्हें वेख्या कि ता जाम आ गया जापदा है, ते उच्ची उच्ची पुकारन लग पी, कहण लगी वे जमा मेरा मुंडा उस मंजे ते पिया होया है, मैनू ना कुछ भी आखी, तू उहनू लै जा। ये ता इहो जिहा विहार है संगत जी, असीं झूठा मूठा ता कही जावांगे महाराज, इनू तंदुरुस्ती बख्शो, इनू कुछ ना हो, पर जदों कितें लैण वाले सामने आउंदे ने तां फिर अहीं आने जी उधर ब्याह उहनू लै जाओ, तुसीं मैनू ना कोई भी आखियो जी। सतगुरु जी कहिंदे किसे ने अंत समय तेरे काम नहीं आउणा, इह संसार दा इस तरह दा विहार है। इह सतगुरु गुरु तेग बहादुर साहब जी ने अज दे पावन श्री मुख वाक अंदर ਆਪਾਂ ਨੂੰ ਵੈਰਾਗਮਈ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਨੇ ਇਹ ਵੀ ਸਾਨੂੰ ਉਪਦੇਸ਼ ਕੀਤਾ ਹੈ, ਪੁੱਤਰ ਕਲੱਤਰ ਵਿੱਚੇ ਗੱਤ ਪਾਈ, ਭਾਈ ਪਰਿਵਾਰ ਨੂੰ ਛੱਡਣਾ ਵੀ ਨਹੀਂ, ਪਰਿਵਾਰ ਤੋਂ ਅਲੱਗ ਵੀ ਨਹੀਂ ਹੋਣਾ, ਪਰਿਵਾਰ ਦੇ ਵਿੱਚ ਰਹਿ ਕਰਕੇ ਤੁਸੀਂ ਮੁਕਤੀ ਨੂੰ ਪ੍ਰਾਪਤ ਕਰਨਾ ਹੈ, ਪ੍ਰਭੂ ਨੂੰ ਪ੍ਰਾਪਤ ਕਰਨਾ ਹੈ। ਇਹਨੇ ਵੀ ਪਰਿਵਾਰ ਨੂੰ ਛੱਡ ਕੇ ਭੱਜ ਜਾਓ ਵੀ ਇਹਦੇ ਸਾਡੇ ਸਹਾਇਕ ਨਹੀਂ ਹੋਣਾ, ਇਹਨਾਂ ਨੇ ਸਾਡੀ ਰੱਖਿਆ ਨਹੀਂ ਕਰਨੀ ਤੇ ਆਪਾਂ ਇਹਨਾਂ ਦੇ ਲਾਗੇ ਨਾ ਲੱਗੀਏ, ਨਹੀਂ। ਸਤਿਗੁਰੂ ਜੀ ਕਹਿੰਦੇ ਇਹਨਾਂ ਦੀ ਪਰਵਰਿਸ਼ ਵੀ ਕਰੋ, ਪਰ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਿਆਂ ਵੀ ਨਿਰਲੇਪ ਹੈ ਨਾ, ਇਸ ਤਰ੍ਹਾਂ ਦਾ ਜੀਵਨ ਬਣਾ ਲਓ, ਪਰਿਵਾਰ ਵਿੱਚ ਰਹਿੰਦਿਆਂ ਵੀ ਪਰਿਵਾਰ ਤੋਂ ਨਿਰਲੇਪ ਹੋ ਜਾਓ। सेवा भी परिवार की करो पर रहो निरलेप। जिवें मुरगा मुरगाई जिहड़ी है ना वो पानी के उत्ते तरदी है संगत जी, जिवें जिवें पानी वधदा ते वो होर उच्ची होई जांदी है, इस तरह ही जिवें जिवें परिवार का मोह वधे तिवें तिवें सानू इस मोह तो उपर उठ जाना चाहिए, ऐसा जीवन हो जाए रहीए परिवार विच। पर यह समझिए जिवें सतगुरु तेग बहादुर साहब जी ने अज दे पावन श्री मुख वाक अंदर आपां नूं समझाया है कि भाई इत्थे कोई भी किसे दा नहीं, वाहिगुरु नूं चेते करिया करिए। जिन्ना समा संगत जी असी अपने परिवार के मूह विच बतीत करते हैं ना, उन्हां समां असीं परिवार विच रहिंदिआं सिमरन भजन गुरु की बाणी पढ़िया करिए, वो साढ़े काम आवेगी। जिवें हजूर ने कहा ना, जाको मुश्किल हत्थ बने धोई कोए ना दे, लागू होए दुश्मना साग पे भज खाले, सबो भजे आसरा चुके सब असराओ, चेते आवे उस पार ब्रह्म लगे ना तत्ती भाव। जे उन्हूं चेते करांगे ते फिर वह तत्ती वार ही लगन देवेगा। संगत जी ये सानू सतगुरां ने अज दे श्री मुख वाक अंदर पावन उपदेश बख्शिश किया। अज सतगुरु गुरु तेग बहादुर साहब जी का संगत जी प्रकाश गुरपुरब है। सतगुरु गुरु तेग बहादुर साहब जी महाराज सो वैसाख वदी पंचमी सम्मत 1678 बिक्रमी नू 1 अप्रैल सन 1621 ईस्वी नू मीरी पीरी के मालक गुरु हरगोबिंद साहब जी दे ग्रह माता नानकी जी दे कुख तो गुरुद्वारा गुरु के महल श्री अमृतसर साहब जी विखे प्रगट होए। संगत जी जदों सिखां ने आ करके हजूर नूं बेनती कीती कि आप जी दे ग्रह सो पंजवें पुत्र ने जन्म लिया है, गुरु हरगोबिंद साहब जी के 5 सपुत्र सन, सतगुरां दी 1 सपुत्री सी बीबी वीरो जी। संगत जी वड्डे सन बाबा गुरदित्ता जी, बाबा गुरदित्ता जी तो छोटे सन बीबी वीरो जी, बीबी वीरो जी तो छोटे सन बाबा सूरजमल जी, बाबा सूरजमल जी तो छोटे सन बाबा अणी राय जी, बाबा अणी राय जी तो छोटे सन बाबा अटल राय जी, ते बाबा अटल राय जी तो छोटे सन सतगुरु तेग बहादुर साहब जी। सतगुरु पातशाह जी दे 5 पुत्र ते 1 बच्ची सी 1 पुत्री सी। जदों सतगुरु जी नूं आके सिख ने बेनती की, सतगुरु जी सिखा समेत महलां विच गए, सतगुरु तेग बहादुर साहब जी दे दर्शन करके अते गुरु हरगोबिंद साहब जी ने मत्था टेकिया। संगत जी बाबा बिधी चंद साहब जी ने बेनती की, कहण लगे महाराज आप जिन्हां ने इस बच्चे नूं मत्था क्यों टेकिया, की कारण है। सतगुरु गुरु हरगोबिंद साहब जी कहण लगे बाबा जी ये बच्चा साधु सुभा अते धर्म रख्यक है, ये संकट हरण वाला है, ये बहुत भारी गुरु होवेगा, इस करके असीं इन्हां नूं नमस्कार कीती है। इतिहासकारा ने जिक्र किया गुरु साहब जी का नाम पहला त्यागमल रख्या गया। जदों आप जी ने 14 साल की उम्र विच ਕਰਤਾਰਪੁਰ ਦੇ ਜੰਗ ਵਿੱਚ ਭਾਰੀ ਯੁੱਧ ਕੀਤਾ ਤੇ ਹਜ਼ੂਰ ਨੇ ਪ੍ਰਸੰਨਤਾ ਵਿੱਚ ਆ ਕੇ ਨਾਮ ਤਬਦੀਲ ਕੀਤਾ ਤਿਆਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ ਸੰਗਤ ਜੀ ਕਿ ਤੁਸੀਂ ਤੇਗ ਦੇ ਬਹਾਦਰ ਹੋ। ਸਤਿਗੁਰੂ ਪਾਤਸ਼ਾਹ ਜੀ ਨੇ ਸੰਸਾਰ ਦੇ ਅੰਦਰ ਬਹੁਤ ਪਰਉਪਕਾਰ ਕੀਤੇ। ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਸੰਨ 1644 ਵਿੱਚ ਆਪ ਜੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਆਏ ਆਪਣੇ ਨਾਨਕੇ ਘਰ। ਭਾਈ ਮੇਰਾ ਗੁਰੂ ਕਾ ਅਨਨ ਸੇਵਕ ਸ਼ਰਧਾਲੂ ਸੀ, ਇਹਨਾਂ ਦੇ ਘਰ ਅੰਦਰ ਮਹਾਰਾਜ ਸਾਹਿਬ ਜੀ ਰਹੇ, ਮਾਤਾ ਨਾਨਕੀ ਜੀ ਔਰ ਸਤਿਗੁਰਾਂ ਦੇ ਮਹਿਲ ਮਾਤਾ ਗੁਜਰ ਕੌਰ ਜੀ ਸਾਰਾ ਪਰਿਵਾਰ ਇੱਥੇ ਰਿਹਾ, ਸਿਮਰਨ ਭਜਨ ਪ੍ਰਭੂ ਦੀ ਇਬਾਦਤ ਕਰਦੇ ਰਹੇ। ਸੰਨ 1665 ਈਸਵੀ ਨੂੰ ਮਹਾਰਾਜ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੁੰਦੀ ਹੈ, ਆਪ ਗੁਰੂ ਪਦਵੀ ਤੇ ਵਿਰਾਜਮਾਨ ਹੋਏ ਔਰ ਗਰੀਬ ਨਵਾਜ ਜੀ ਨੇ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਪਹਿਲਾਂ ਮਾਝੇ ਦੇ ਅੰਦਰ ਸੰਗਤ ਜੀ ਪ੍ਰਚਾਰ ਦਾ ਜਿਹੜਾ ਦੌਰਾ ਸੀ ਉਹ ਕੀਤਾ ਹੈ। ਪਹਿਲਾਂ ਅੰਮ੍ਰਿਤਸਰ ਸਾਹਿਬ ਆਏ, ਇੱਥੇ ਜਿਹੜੇ ਮਸੰਦ ਸਨ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਕਿ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਹਰਿਮੰਦਰ ਸਾਹਿਬ ਤੇ ਕਬਜ਼ਾ ਨਾ ਕਰ ਲਵੇ। ਸਤਿਗੁਰੂ ਜੀ ਥੜਾ ਸਾਹਿਬ ਵਾਲੇ ਪਾਵਣ ਸਥਾਨ ਤੇ ਕੋਈ ਸਮਾਂ ਬੈਠ ਕਰਕੇ ਵਾਪਸ ਚਲੇ ਗਏ। ਭਾਈ ਮੱਖਣ ਚਾਹ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਗਿਆ। ਸਤਿਗੁਰੂ ਜੀ ਨੇ ਇੱਥੇ ਬਚਨ ਕੀਤਾ ਸੀ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਗੰਤ ਅੰਤਰ ਸੜੀਏ। ਹੁਣ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਵੀ ਅੰਮ੍ਰਿਤ ਸਰੀਏ ਤੇ ਅੰਦਰ ਸੜੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ। ਨਹੀਂ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਵੀ ਅੰਮ੍ਰਿਤ ਸਰੀਏ ਸਨ, ਉਹਨਾਂ ਦਾ ਜਨਮ ਵੀ ਇੱਥੇ ਹੀ ਹੋਇਆ ਹੈ। ਸਤਿਗੁਰੂ ਜੀ ਇੱਥੇ ਹੀ ਪਲੇ ਪੋਸੇ ਨੇ, ਉਹ ਵੀ ਤੇ ਅੰਮ੍ਰਿਤ ਸਰੀਏ ਸਨ। ਹਜ਼ੂਰ ਨੇ ਉਹਨਾਂ ਲੋਕਾਂ ਨੂੰ ਕਿਹਾ ਸੀ ਜਿਹੜੇ ਉਸ ਵੇਲੇ ਹਰਿਮੰਦਰ ਸਾਹਿਬ ਜੀ ਦੀ ਸੇਵਾ ਸੰਭਾਲ ਕਰਦੇ ਸਨ, ਉਹਨਾਂ ਮਸੰਦਾਂ ਨੂੰ ਕਿਹਾ ਸੀ ਵੀ ਤੁਸੀਂ ਅੰਮ੍ਰਿਤਸਰ ਦੇ ਮਸੰਦ ਨਹੀਂ ਹੋ, ਤੁਹਾਡੇ ਤੇ ਅੰਦਰ ਤ੍ਰਿਸ਼ਨਾ ਨਾਲ ਸੜੇ ਹੋਏ। ਸੰਗਤ ਜੀ ਇਹ ਤੋਂ ਫਿਰ ਆਪ ਜੀ ਦਮਦਮਾ ਸਾਹਿਬ ਜਾ ਕੇ ਦਮ ਲਿਆ, ਫਿਰ ਆਪ ਜੀ ਸੋ ਵੱਲੇ ਚਲੇ ਗਏ। ਵੱਲੇ ਮਾਤਾ ਹਰੋਜੀ ਦੇ ਘਰ ਵਿੱਚ ਸਤਿਗੁਰੂ ਜੀ ਕੁਝ ਸਮਾਂ ਰਹੇ, ਉੱਥੋਂ ਫਿਰ ਬਾਬੇ ਬਕਾਲੇ, ਬਾਬੇ ਬਕਾਲੇ ਤੋਂ ਫਿਰ ਆਪ ਜੀ ਨੇ ਮਾਕੋਵਾਲ ਦੀ ਧਰਤੀ ਖਰੀਦ ਕੇ ਇੱਥੇ ਆਪਣੀ ਮਾਤਾ ਮਾਤਾ ਨਾਨਕੀ ਜੀ ਦੇ ਨਾਮ ਤੇ ਚੱਕ ਵਸਾਇਆ, ਨਾਨਕੀ ਚੱਕ, ਜਿਹਦਾ ਪਿੱਛੋਂ ਨਾਮ ਪੈ ਗਿਆ ਆਨੰਦਪੁਰ ਸਾਹਿਬ। ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆ ਕੇ ਆਨੰਦ ਸਾਹਿਬ ਜੀ ਦੀ ਬਾਣੀ ਸੁਣਾਈ ਸੀ, ਔਰ ਜਦੋਂ ਇੱਥੇ ਵੀ ਲੋਕ ਈਰਖਾ ਕਰਨ ਲੱਗ ਪਏ ਫਿਰ ਸਤਿਗੁਰੂ ਜੀ ਨੇ ਪੂਰਬ ਦੀ ਯਾਤਰਾ ਆਰੰਭ ਕੀਤੀ ਹੈ। ਵੱਖ ਵੱਖ ਥਾਵਾਂ ਤੇ ਜਾ ਕਰਕੇ ਸਿੱਖ ਸੰਗਤਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਅਤੇ ਪ੍ਰਭੂ ਨਾਲ ਜੋੜਨਾ ਕੀਤਾ। ਆਖਿਰਕਾਰ ਸਤਿਗੁਰੂ ਜੀ ਪਟਨੇ ਦੀ ਧਰਤੀ ਤੇ ਜਾ ਕੇ ਬਿਰਾਜੇ। ਸੰਗਤ ਜੀ ਇੱਥੇ ਹੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਫਿਰ ਆਪ ਜੀ ਆਨੰਦਪੁਰ ਆਏ। ਇੱਥੇ ਪੰਡਤਾਂ ਨੇ ਪੁਕਾਰ ਕੀਤੀ, ਸਾਡਾ ਧਰਮ ਔਰੰਗਜ਼ੇਬ ਨਸ਼ਟ ਕਰ ਰਿਹਾ ਹੈ, ਆਪ ਕਿਰਪਾ ਕਰੋ ਸਾਡੀ ਬਾਹ ਫੜੋ। ਸਤਿਗੁਰੂ ਜੀ ਨੇ ਉਹਨਾਂ ਪੰਡਤਾਂ ਦੀ ਪੁਕਾਰ ਸੁਣ ਕਰਕੇ ਸੰਗਤ ਜੀ ਗੁਰਤਾ ਗੱਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਕੇ ਆਪ ਦਿੱਲੀ ਜਾ ਕੇ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਧਰਮ ਦੀ ਰੱਖਿਆ ਕੀਤੀ। ਸਤਿਗੁਰੂ ਪਾਤਸ਼ਾਹ ਜੀ ਦੀ ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹੈ ਨਾ, ਸਾਰੀ ਬਾਣੀ ਵੈਰਾਗਮਈ ਬਾਣੀ ਹੈ। ਸਤਿਗੁਰਾਂ ਦੀ ਬਾਣੀ ਤੋਂ ਵੈਰਾਗ ਉਤਪੰਨ ਹੁੰਦਾ ਹੈ, ਸਤਿਗੁਰਾਂ ਦੀ ਬਾਣੀ ਤੋਂ ਸਾਨੂੰ ਵੈਰਾਗਮਈ ਉਪਦੇਸ਼ ਪ੍ਰਾਪਤ ਹੁੰਦਾ। ਸਲੋਕਾਂ ਦੇ ਵਿੱਚ ਵੀ ਹਜ਼ੂਰ ਨੇ ਜ਼ਿਕਰ ਕੀਤਾ, ਗੁਣ ਗੋਬਿੰਦ ਗਾਇਓ ਨਹੀਂ ਜਨਮਿਆ ਕਾਰਥ ਕੀਨ, ਪਰਮਾਤਮਾ ਦੇ ਗੁਣ ਨਹੀਂ ਗਾਏ ਜਿਸ ਕਰਕੇ ਸਾਡਾ ਜਨਮ ਜਿਹੜਾ ਨਾ ਇਹ ਅਕਾਰਥ ਹੀ ਬੀਤਦਾ ਜਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸੰਗਤ ਜੀ 1621 ਈਸਵੀ ਦੇ ਮੁਤਾਬਕ ਇਹ ਜਿਹੜਾ ਅੱਜ ਆਪਾਂ ਪਾਵਨ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ ਇਹ 398 ਪ੍ਰਕਾਸ਼ ਗੁਰਪੁਰਬ ਬਣਦਾ ਹੈ। 2021 ਦੇ ਵਿੱਚ ਸਤਿਗੁਰਾਂ ਦਾ 400 ਸਾਲਾ ਸ਼ਤਾਬਦੀ ਵੀ ਬਣਦੀ ਹੈ। 2021 ਦੇ ਵਿੱਚ 1621 ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਅਤੇ 2021 ਦੇ ਵਿੱਚ 400 ਸਾਲ ਪੂਰੇ ਹੁੰਦੇ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਸਮੁੱਚੇ ਜਗਤ ਨੂੰ ਬਹੁਤ ਬਹੁਤ ਵਧਾਈਆਂ। ਆਓ ਪਿਆਰ ਸਹਿਤ ਲੜੀਵਾਰ ਜੋ ਕਥਾ ਚੱਲ ਰਹੀ ਹੈ ਜੋ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਪਾਵਨ ਅਸ਼ਟਪਦੀਆਂ ਦੇ ਰੂਪ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕੋਈ ਆੜ ਮਿਲਾਵ ਹੈ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਵਿੱਚ ਆਈ, ਇਹ ਪਾਵਨ ਸ਼ਬਦ ਦੀ ਸੰਗਤ ਜੀ 23 ਪੌੜੀਆਂ ਦੀ ਕਥਾ ਆਪਾਂ ਸਰਵਣ ਕੀਤੀ ਹੈ ਕੱਲ ਤੀਕਰ। ਅੱਜ ਜੋ ਅੱਗੇ ਸਤਿਗੁਰੂ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਓ ਪਿਆਰ ਸਹਿਤ ਸਰਵਣ ਕਰੀਏ ਜੀ।
ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ।
ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦਾਸ ਨਾਨਕ ਇੱਕ ਆਪ ਜੀ ਦੇ ਪਾਸੋਂ ਦਾਨ ਮੰਗਦਾ ਹੈ। ਦਾਨ ਕੀ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦਾਸਨ ਦਾਸ ਕਰਾਈ, ਮਹਾਰਾਜ ਮੈਨੂੰ ਆਪਣੇ ਦਾਸਾਂ ਦਾ ਦਾਸ ਕਰ ਲਵੋ, ਇਹ ਮੈਂ ਆਪ ਜੀ ਤੋਂ ਦਾਨ ਮੰਗਦਾ ਹਾਂ, ਮੈਨੂੰ ਨਿਮਰਤਾ ਦੀ ਦਾਤ ਬਖਸ਼ਿਸ਼ ਕਰੋ, ਮੈਂ ਤੁਹਾਡੇ ਦਾਸਾਂ ਦਾ ਦਾਸ ਬਣ ਕੇ ਰਹਾ।
ਜੇ ਗੁਰ ਝੁੜਕੇ ਤਾਂ ਮੀਠਾ ਲੱਗੇ,
ਹਜ਼ੂਰ ਕਹਿੰਦੇ ਜੇ ਗੁਰੂ ਸਾਹਿਬ ਜੀ ਜੇਕਰ ਗੁਰੂ ਝਿੜਕੇ ਤਾਂ ਮਿੱਠਾ ਲੱਗੇ, ਜੇ ਗੁਰੂ ਸਾਹਿਬ ਜੀ ਕਿਤੇ ਮੇਰੇ ਗੁਣਾਂ ਵੇਖ ਕੇ ਮੈਨੂੰ ਝਿੜਕਣ ਤਾਂ ਤਦੋਂ ਮੈਨੂੰ ਮਿੱਠਾ ਪਿਆਰਾ ਲੱਗਦਾ ਹੈ, ਗੁਰੂ ਕੀ ਝਿੜਕ ਪਿਆਰੀ ਲੱਗਦੀ ਹੈ। ਪਰ ਅੱਜ ਦੇ ਸਮੇਂ ਅੰਦਰ ਜੇ ਕਿਸੇ ਨੂੰ ਝਿੜਕੀਏ ਨਾ ਉਹ ਰੌਲਾ ਪਾਉਂਦਾ ਹੈ, ਕਈ ਦੇ ਪ੍ਰਧਾਨ ਜੀ ਤੱਕ ਵੀ ਚਲੇ ਜਾਂਦੇ ਜੀ ਇਹ ਸਾਨੂੰ ਝਿੜਕਦੇ ਨੇ। ਅੱਜ ਕੱਲ੍ਹ ਅਸੀਂ ਸ਼ਿਕਾਇਤਾਂ ਬੜੀ ਛੇਤੀ ਕਰਦੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਗੁਰੂ ਝਿੜਕੇ ਤਾਂ ਭਾਈ ਉਹਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ, ਉਹ ਸਾਨੂੰ ਪਿਆਰਾ ਲੱਗੇ। ਗੁਰੂ ਝਿੜਕੇਗਾ ਗੁਨਾਹ ਤੋਂ ਝਿੜਕੇਗਾ, ਜੇ ਮਾਂ ਪਿਓ ਝਿੜਕੇਗਾ ਗੁਨਾਹ ਤੋਂ ਝਿੜਕੇਗਾ। ਕਈ ਵਾਰ ਜਦੋਂ ਮਾਤਾ ਪਿਤਾ ਝਿੜਕਦੇ ਨੇ ਨਾ ਬੱਚਿਆਂ ਨੂੰ ਤੇ ਅੱਜ ਦੇ ਸਮੇਂ ਅੰਦਰ ਬੱਚੇ ਫਾਹ ਲੈ ਕੇ ਮਰ ਜਾਂਦੇ, ਦਵਾਈਆਂ ਖਾ ਖਾ ਕੇ ਮਰ ਜਾਂਦੇ, ਕਹਿੰਦੇ ਜੀ ਅਸੀਂ ਆਪਣੇ ਮਾਂ ਪਿਓ ਦੀ ਝਿੜਕ ਨਹੀਂ ਲੈਣੀ। ਸੰਗਤ ਜੀ, ਧੰਨ ਗੁਰੂ ਰਾਮਦਾਸ ਜੀ ਕਹਿੰਦੇ ਜੇ ਗੁਰੂ ਝਿੜਕੇ, ਜੇ ਮਾਂ ਪਿਓ ਝਿੜਕੇ, ਜੇ ਉਸਤਾਦ ਝਿੜਕੇ ਤਾਂ ਉਹਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ, ਉਹ ਸਾਨੂੰ ਪਿਆਰਾ ਲੱਗਣਾ ਚਾਹੀਦਾ।
ਜੇ ਬਖਸੇ ਤਾਂ ਗੁਰ ਵਡਿਆਈ,
ਜੇ ਗੁਰੂ ਸਾਹਿਬ ਜੀ ਸਾਡੇ ਗੁਣਾਂ ਨੂੰ ਵੇਖ ਕੇ ਬਖਸ਼ਿਸ਼ਾਂ ਕਰਨ ਤਾਂ ਭਾਈ ਇਹ ਗੁਰੂ ਦੀ ਵਡਿਆਈ ਹੈ।
ਗੁਰਮੁਖ ਬੋਲਹਿ ਸੋ ਥਾਏ ਪਾਏ,
ਸੰਗਤ ਜੀ ਜਿਹੜੇ ਗੁਰਮੁਖ ਬੋਲਦੇ ਨੇ ਨਾ ਉਹਨਾਂ ਦਾ ਬੋਲਿਆ ਪ੍ਰਭੂ ਥਾਂ ਪ੍ਰਵਾਨ ਕਰਦਾ ਹੈ, ਥਾਏ ਪਾਉਂਦਾ ਹੈ, ਉਹਨਾਂ ਦਾ ਬੋਲਿਆ ਦਰਗਾਹ ਵਿੱਚ ਪ੍ਰਵਾਨ ਹੁੰਦਾ।
ਮਨਮੁਖ ਕਿਛ ਥਾਏ ਨਾ ਪਾਈ,
ਸੱਚੇ ਪਾਤਸ਼ਾਹ ਜੀ ਕਹਿੰਦੇ ਮਨਮੁਖ ਦਾ ਬੋਲਿਆ ਕੁਛ ਵੀ ਥਾਏ ਨਹੀਂ ਪੈਂਦਾ, ਮਨਮੁਖ ਜਿੰਨਾ ਮਰਜ਼ੀ ਬੋਲੀ ਜਾਵੇ ਉਹਦਾ ਬੋਲਿਆ ਥਾਂ ਨਹੀਂ ਪੈਂਦਾ। पर गुरमुख दा बोलिया प्रभु दर प्रवान हो जाता। संगत जी जिवे सतगुरु कलगी धर पातशाह जी ने जिक्र किया है कि हाथी की चिंगाड़ जिहड़ी है ना ये बाद विच ते कीड़ी की पुकार जिहड़ी है ना वह पहला प्रभु के दरबार पहुंच जाती है। गुरमुख दा बोलिया कीड़ी वर्गा है जिहड़ा निम्रता दे नाल बोलेगा संगत जी निम्रता नाल बचन करेगा उहदा बोलिया प्रभु दर प्रवान हुंदा है पर मनमुख दा बोलिया सतगुरु जी कहिंदे कुछ भी थाए नहीं पैंदा। कां दा बोलिया चंगा नहीं लगदा पर कोयल बोले ते हरेक नूं चंगी लगदी है वो मिठा बोल बोलती है पर कां जदों बोलदा ते आम करके असीं कह दिंदे आ सिर खाई जांदा है ते जे मनमुख भी कां वाकू बोली जावे ते असीं फिर कहिंदे आ तां सिर ही खाई जांदा है पता नहीं की खा के आया है। सतगुरु जी कहिंदे गुरमुखां दा बोलिया प्रभु अपने थां दरबार विच कबूल करदा है पर मनमुखां दा बोलिया कुछ भी थाए नहीं पैंदा।
पाला ककर वर्फ वरसा
सच्चे पातशाह जी कहिंदे भावे समान सर्दी पाला पवे और इस तरह ककर कोरा पवे ते भावे वर्फ वरसे
गुरसिख गुर देखण जाई
गुरु का सिख गुरु दे दर्शन करन वास्ते जांदा है भावे जड़ता रूपी पाला पैंदा होवे। संगे जी भावे कठोरता रूपी ककर पैंदा होवे भावे त्रिचना रूपी बर्फ पैंदी होवे गुरु का सिख गुरु दे दर्शना तो नहीं रह सकदा। किन्नी भी सर्दी होवे किन्नी मर्जी गर्मी होवे गुरु का सिख गुरु दे दर्शन करन वास्ते जरूर जांदा।
सब दिन सुरैना देखो गुरे अपना
हजूर कहंदे मैं सारे दिन अते रैन रातां अपने गुरु नू देखदा
विच अखी गुर पैर तराई
अपनियां अखां विच गुरु दे पावन चरण टकाउंदा
अनेक उपाव करे गुर कारना
गुरु की प्राप्ति वास्ते गुरु नूं मिलन वास्ते गुरु नाल बचन करन वास्ते मैं अनेका उपाव करदा
गुर भावै सो थाए पाई
पर जेड़ा मेरा कीता होया उपा गुरु नूं पा जावे चंगा लगे ओ गुरु थाए पाउंदा है।
रैन दिनस गुर चरण आराधी
सच्चे पातशाह जी कहंदे ने रैन दिनस रात दिन मैं गुरु दे शब्द रूपी चरणा दी आराधना करदा
दया करो मेरे साई
हे मेरे मालक वाहिगुरु जी मेरे ते कृपा करो मैं रात दिन आप जी दे चरणा दी आराधना करदा रहा।
नानक का जियो पिंड गुरु है
हजूर कहंदे ने भाई गुरु ही मेरा जी है सूखम गुरु ही मेरा पिंड शरीर है
गुरमिल त्रिपत अगाई
गुरु नाल मिल करके मैं त्रिपत हो गया हाँ मात लोग दे पदार्था वालों अगाई रज गया हाँ पर लोग दे पदार्था वालों
नानक का प्रभ पूर रहो है
सच्चे पातशाह जी कहंदे मेरा प्रभु तो भाई सारे ही रव रहा
जात कात तात गोसाई
जिते किते उते ही ओ मालक परमात्मा है मेरा मालक सारे तावां ते रमिया होया है। ये सतगुरु गुरु रामदास जी ने पावन उपदेश आपां नूं चल रही लड़ीवार कथा विच बख्शिश कीता है। गुरु कृपा करे साडा भी इहो जिहा जीवन बन जावे कि गुरु पातशाह जी दे दर्शन कीतियां बगैर ना रह सकीए असीं भी अट्ठे पैर गुरु दे चरणां नूं चेते करिए ध्यान धारीए ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸੰਗਤਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਜੀ।
ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰਮਿਲ ਤ੍ਰਿਪਤ ਆਈ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਤਤ ਤਤ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।